ਅੱਜ ਦੀਆਂ ਮੁੱਖ ਖਬਰਾਂ ਵਿੱਚ ਮੈਲਬਰਨ ਵਿੱਚ ਕੋਰੋਨਾ ਵਾਇਰਸ ਬੰਦਿਸ਼ਾਂ ਵਿੱਚ ਕੱਲ੍ਹ ਰਾਤ ਤੋਂ ਢਿੱਲ। ਪ੍ਰਧਾਨ ਮੰਤਰੀ ਵੱਲੋਂ G7 ਸਮਿਟ ਵਿੱਚ ਅੰਤਰਰਾਸ਼ਟਰੀ ਵਪਾਰ ਅਤੇ ਵਾਤਾਵਰਣ ਮੁੱਦਿਆਂ ਦਾ ਜ਼ਿਕਰ ਅਤੇ ਭਾਰਤ ਵਿੱਚ ਲਗਾਤਾਰ ਦੂਜੇ ਦਿਨ ਕੋਰੋਨਾ ਵਾਇਰਸ ਦੇ 1 ਲੱਖ ਤੋਂ ਘੱਟ ਮਾਮਲੇ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਵਿਸਥਾਰ ਨਾਲ। ਮੈਲਬਰਨ ਵਿੱਚ ਸ਼ੁੱਕਰਵਾਰ ਤੋਂ ਕੋਰੋਨਾ ਵਾਇਰਸ ਬੰਦਿਸ਼ਾਂ ਵਿੱਚ ਢਿੱਲ ਦਿੱਤੀ ਜਾਏਗੀ। ਪਿਛਲੇ 24 ਘੰਟਿਆਂ ਦੌਰਾਨ ਸੂਬੇ 'ਚ ਮਹਿਜ਼ 1 ਕੋਰੋਨਾ ਕੇਸ ਦਰਜ ਕੀਤਾ ਗਿਆ ਹੈ। ਦਿੱਤੀ ਜਾ ਰਹੀ ਢਿੱਲ ਦੇ ਚੱਲਦਿਆਂ ਹੁਣ ਆਉਣ ਜਾਣ ਲਈ ਘੇਰਾ ਵਧਾ ਕੇ 25 ਕਿਲੋਮੀਟਰ ਕਰ ਦਿੱਤਾ ਗਿਆ ਹੈ ਅਤੇ ਅਜਿਹਾ ਕਰਨ ਲਈ ਕੋਈ ਵੀ ਕਾਰਨ ਹੋ ਸਕਦਾ ਹੈ। ਇੱਕ ਦੂਜੇ ਦੇ ਘਰ ਜਾਣ ਦੀ ਅਜੇ ਵੀ ਮਨਾਹੀ ਹੋਵੇਗੀ ਅਤੇ ਬਾਹਰੀ ਥਾਵਾਂ ਉੱਤੇ ਮਾਸਕ ਪਾਉਣ ਦੀ ਲੋੜ ਨਹੀਂ ਹੋਵੇਗੀ। ਸਕੂਲ ਖੋਲ੍ਹ ਦਿੱਤੇ ਜਾਣਗੇ ਪਰ ਜਿਮ ਅਜੇ ਵੀ ਬੰਦ ਰਹਿਣਗੇ। ਵਿਕਟੋਰੀਆ ਦੇ ਚੀਫ ਹੈਲਥ ਆਫਿਸਰ ਬ੍ਰੈਟ ਸਟਨ ਨੇ ਆਖਿਆ ਕਿ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਬੰਦਿਸ਼ਾਂ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
There is really no alternative. Our national strategy of aggressive suppression is there for a reason. If you don't get to zero, there's no grumbling along with one or two cases. This started with one case that has led to almost 100 cases. We don't want the pain of struggling with ongoing cases that just continue to pressure us and put at risk a giant epidemic until we've got that vaccination coverage.
ਇਸ ਦੌਰਾਨ ਵਿਕਟੋਰੀਆ ਦੇ ਕਾਰਜਕਾਰੀ ਪ੍ਰੀਮੀਅਰ ਜੇਮਸ ਮਰਲੀਨੋ ਨੇ ਆਖਿਆ ਕਿ ਤਾਲਾਬੰਦੀ ਜਾਂ ਇਸ ਦੇ ਅਸਰਾਂ ਨੂੰ ਘਟਾਉਣ ਲਈ ਫੈਡਰਲ ਸਰਕਾਰ ਨੂੰ ਪਹਿਲ ਦੇ ਆਧਾਰ ਉੱਤੇ ਸੂਬੇ ਵਿੱਚ ਬਹੁਤਾਤ ਵਿੱਚ ਕੋਵਿਡ ਵੈਕਸੀਨ ਭੇਜਣਾ ਯਕੀਨੀ ਬਣਾਉਣਾ ਚਾਹੀਦਾ ਹੈ।
The path to easing of restrictions completely and living a normal life is the successful rollout of the Commonwealth's vaccination program and the construction and operation of a purpose-built quarantine facility for our highest risk people. In the meantime, we make our hotel quarantine system as safe as we possibly can, and if and when there is an outbreak, we absolutely run it to ground so we can get back to the life that we're enjoying just a few weeks ago.
ਅੱਜ ਕੁਈਨਜ਼ਲੈਂਡ ਵਿੱਚ ਵੀ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ। ਆਏ ਇੱਕ ਪੋਜ਼ਿਟਿਵ ਕੇਸ ਦਾ ਸਬੰਧ ਵਿਕਟੋਰੀਆ ਤੋਂ ਗਈ ਇੱਕ ਔਰਤ ਨਾਲ ਹੈ ਜੋ ਨਿਊ ਸਾਊਥ ਵੇਲਜ਼ ਤੋਂ ਹੁੰਦੀ ਹੋਈ ਸਨਸ਼ਾਈਨ ਕੋਸਟ ਗਈ ਸੀ। ਕੁਈਨਜ਼ਲੈਂਡ ਦੀ ਸਿਹਤ ਮੰਤਰੀ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
But what I say to Queenslanders is we have been here before, we know what to do. If you have been to any of the exposure sites, whether you have symptoms or not, we would like you to come forward and get tested. And we will make sure that our testing clinics on the Sunshine Coast will have extended hours and there will be a number of private pathologists that will also be doing testing.
ਦੱਸਦੇ ਜਾਈਏ ਕਿ ਕੁਈਨਜ਼ਲੈਂਡ ਸ਼ੁੱਕਰਵਾਰ ਤੋਂ ਵਿਕਟੋਰੀਆ ਦੇ ਮੈਲਬਰਨ ਨੂੰ ਛੱਡ ਕੇ ਦੂਜੇ ਲੋਕਾਂ ਲਈ ਆਵਾਜਾਈ ਖੋਲ੍ਹ ਰਿਹਾ ਹੈ। ਇਸ ਦੌਰਾਨ ਇੱਕ ਖਬਰ ਇਹ ਵੀ ਹੈ ਕਿ ਨਿਊ ਸਾਊਥ ਵੇਲਜ਼ ਦੇ ਸਿਡਨੀ ਵਿਚਲੇ ਕਾਸਲ ਹਿੱਲ ਅਤੇ ਲਾਗਲੇ ਇਲਾਕਿਆਂ ਦੀ ਸੀਵਰੇਜ ਵਿੱਚੋਂ ਕੋਵਿਡ-19 ਦੇ ਕਣ ਮਿਲੇ ਹਨ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਿਸ ਪ੍ਰਜੈਕਲਨ ਨੇ ਆਖਿਆ ਕਿ ਸੂਬੇ ਵਿੱਚ ਵੈਕਸੀਨ ਦੀ ਮੰਗ ਵਧਣ ਕਰਕੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਹ ਅਜੇ ਲਾਉਣੀ ਸੰਭਵ ਨਹੀਂ ਹੈ। ਪਰ ਇਸ ਦੌਰਾਨ ਨਦਰਨ ਟੈਰੀਟਰੀ ਵਿੱਚ 16 ਸਾਲ ਤੋਂ ਉੱਪਰ ਉਮਰ ਵਾਲੇ ਲੋਕ ਅਤੇ ਪੱਛਮੀ ਆਸਟ੍ਰੇਲੀਆ ਵਿੱਚ 30 ਸਾਲ ਤੋਂ ਵੱਧ ਉਮਰ ਵਾਲੇ ਸਭ ਲੋਕਾਂ ਨੂੰ ਵੈਕਸੀਨ ਲਵਾਉਣ ਲਈ ਸੱਦਾ ਦਿੱਤਾ ਗਿਆ ਹੈ। ਨਿਊ ਸਾਊਥ ਵੇਲ ਸੂਬਾ ਪ੍ਰੀਮੀਅਰ ਸ਼੍ਰੀਮਤੀ ਬਰਜੈਕਲਨ ਨੇ ਆਖਿਆ ਕਿ ਉਹ ਯਕੀਨੀ ਬਣਾ ਰਹੇ ਨੇ ਕਿ ਵੱਧ ਉਮਰ ਵਾਲੇ ਅਤੇ ਜ਼ਿਆਦਾ ਖਤਰੇ ਵਾਲੇ ਲੋਕਾਂ ਨੂੰ ਵੈਕਸੀਨ ਪਹਿਲ ਦੇ ਆਧਾਰ ਤੇ ਪਹੁੰਚਦੀ ਹੋਵੇ।
We have a million people in their 40s in New South Wales. So there are 2.8 million people above the age of 50 in New South Wales and a million people in their 40s. We currently don't have the doses to match that demand. You know, obviously the older you are, the higher the risk of needing hospitalization or unfortunately dying from the disease. So we're keen to make sure that we go to highest risk to lowest risk when it comes to vaccine. So we're keen to make sure as many people in their 40s are vaccinated first before we move to a new cohort.
ਗਰੁੱਪ ਆਫ 7 ਯਾਨੀ ਕਿ G7 ਸਮਿਟ ਦੌਰਾਨ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਅੰਤਰਰਾਸ਼ਟਰੀ ਵਪਾਰ ਅਤੇ ਵਾਤਾਵਰਣ ਨੀਤੀਆਂ ਬਾਰੇ ਵਿਚਾਰ ਪ੍ਰਗਟਾਏ ਨੇ। ਆਸਟ੍ਰੇਲੀਆ ਭਾਵੇਂ G7 ਦਾ ਮੈਂਬਰ ਨਹੀਂ ਹੈ ਪਰ ਉਸ ਵੱਲੋਂ ਇਸ ਵਿੱਚ ਨਿਰੰਤਰ ਸ਼ਮੂਲੀਅਤ ਪਾਈ ਜਾਂਦੀ ਰਹੀ ਹੈ। ਇਸ ਦੌਰਾਨ ਜਦੋਂ ਅਮਰੀਕਾ, ਇੰਗਲੈਂਡ ਅਤੇ ਯੂਰਪੀਅਨ ਸੰਘ ਵੱਲੋਂ 2050 ਤੱਕ 0 ਕਾਰਬਨ ਡਾਈਆਕਸਾਈਡ ਐਮਿਸ਼ਨ ਦਾ ਟੀਚਾ ਮਿੱਥਿਆ ਹੋਇਆ ਹੈ ਤਾਂ ਆਸਟ੍ਰੇਲੀਆ ਦਾ ਇਸ ਦਬਾਅ ਵਿੱਚ ਆਉਣਾ ਸੁਭਾਵਿਕ ਹੈ। ਪਰ ਪ੍ਰਧਾਨ ਮੰਤਰੀ ਸ਼੍ਰੀ ਮੋਰਿਸਨ ਨੇ ਕਿਹਾ ਕਿ ਉਹ ਇਸ ਗੱਲ ਦੀ ਕਦਰ ਕਰਦੇ ਨੇ ਪਰ ਆਸਟ੍ਰੇਲੀਆ ਇਸ ਲਈ ਕਾਹਲੀ ਨਹੀਂ ਕਰੇਗਾ ਤੇ ਆਪਣੀਆਂ ਨੀਤੀਆਂ ਆਪ ਘੜੇਗਾ।
How we succeed and prosper in this new net zero emissions economy without putting at risk our resources, manufacturing, the jobs of Australians, especially in regional Australia, without imposing higher costs on Australian families and how we keep the lights on and not surrender the economic advantages that Australians have had. That's where Australia's national interest lies. It's not an argument about climate change. It's about how Australia is best able to advance our interests, part of a world that is dealing with climate change, as we indeed are dealing with climate change.
ਬੁਚਰ ਆਫ ਬੋਸਨੀਆ ਵਜੋਂ ਜਾਣੇ ਜਾਂਦੇ ਰੈਟਕੋ ਮੈਲੈਡਿਕ ਨੂੰ ਹੋਈ ਉਮਰ ਕੈਦ ਸੰਯੁਕਤ ਰਾਸ਼ਟਰ ਜੱਜਾਂ ਵੱਲੋਂ ਜਿਉਂ ਦੀ ਤਿਉਂ ਰੱਖਣ ਦਾ ਫੈਸਲਾ ਲਿਆ ਗਿਆ ਹੈ। 1990 ਵਿੱਚ ਬਲਕਾਨ ਇਲਾਕੇ ਵਿੱਚ ਲੋਕਾਂ ਦੀ ਨਸਲਕੁਸ਼ੀ ਕਰਨ ਅਤੇ ਮਨੁੱਖਤਾ 'ਤੇ ਜ਼ੁਲਮ ਢਾਉਣ ਦੇ 2000 ਦੇ ਕਰੀਬ ਮਾਮਲਿਆਂ 'ਚ ਉਹਨੂੰ ਇਹ ਸਜ਼ਾ ਸੁਣਾਈ ਗਈ ਸੀ, ਜਿਸ ਖਿਲਾਫ਼ ਉਸਨੇ ਹੇਗ ਸਥਿਤ ਟ੍ਰਿਬਿਊਨਲ ਕੋਲ ਅਪੀਲ ਕੀਤੀ ਸੀ। ਜਿਉਂ ਹੀ ਜੱਜਾਂ ਨੇ ਆਪਣਾ ਇਹ ਫੈਸਲਾ ਸੁਣਾਇਆ ਤਾਂ ਸਰਾਜੀਵੋ ਦੇ ਸਿਟੀ ਹਾਲ ਵਿੱਚ ਟੀਵੀ ਉੱਤੇ ਇਹ ਕਾਰਵਾਈ ਵੇਖਦੇ ਲੋਕਾਂ ਨੇ ਤਾੜੀਆਂ ਮਾਰ ਕੇ ਇਸ ਦਾ ਸਵਾਗਤ ਕੀਤਾ। ਸਰਾਜੀਵੋ ਦੀ ਮੇਅਰ ਬੈਂਜਮੀਨਾ ਕਰਚ ਨੇ ਇਸ ਨੂੰ ਲੁਕਾਈ ਦੇ ਹੱਕ ਵਿੱਚ ਦਿੱਤਾ ਫੈਸਲਾ ਆਖਿਆ।
This is day of justice for Sarajevo, day of justice for Bosnia and Herzegovina, and day of justice for all innocent victims.
ਦੇਸ਼ ਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ ਚੁਖਪਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਭਾਰਤ ਵਿੱਚ ਇੱਕ ਦਿਨ ਦੌਰਾਨ ਕੋਵਿਡ-19 ਦੇ 92,509 ਕੇਸ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 2,91,00,000 ਹੋ ਗਈ ਹੈ। ਦੇਸ਼ ਵਿੱਚ ਲਗਾਤਾਰ ਦੂਜੇ ਦਿਨ 1,00,000 ਤੋਂ ਵੀ ਘੱਟ ਨਵੇਂ ਕੇਸ ਸਾਹਮਣੇ ਆਏ ਨੇ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਬੁੱਧਵਾਰ ਸਵੇਰੇ 8 ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਕੋਰੋਨਾ ਕਾਰਨ 2,200 ਮੌਤਾਂ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਕੁੱਲ ਗਿਣਤੀ 3,54,000 ਹੋ ਗਈ ਹੈ। ਅੰਕੜਿਆਂ ਮੁਤਾਬਕ ਹੁਣ ਦੇਸ਼ ਵਿੱਚ 209 ਅਜਿਹੇ ਜ਼ਿਲ੍ਹੇ ਹਨ ਜਿੱਥੇ ਰੋਜ਼ 100 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਨੇ, ਜਦਕਿ 4 ਮਈ ਨੂੰ ਅਜਿਹੇ ਜ਼ਿਲ੍ਹਿਆਂ ਦੀ ਗਿਣਤੀ 531 ਸੀ। ਦੱਸਦੇ ਜਾਈਏ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਕਰਕੇ ਹੁਣ ਤੱਕ 15,000 ਦੇ ਕਰੀਬ ਜਾਨਾਂ ਜਾ ਚੁੱਕੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਾਂ ਨੂੰ ਮੁਫ਼ਤ ਵੈਕਸੀਨ ਦੇਣ ਦੇ ਐਲਾਨ ਦੇ ਅਗਲੇ ਹੀ ਦਿਨ ਕੇਂਦਰ ਵੱਲੋਂ ਨਾ ਸਿਰਫ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਗੋਂ ਕੋਰੋਨਾ ਵੈਕਸੀਨ ਦੀਆਂ 44 ਕਰੋੜ ਖੁਰਾਕਾਂ ਦਾ ਆਰਡਰ ਵੀ ਦਿੱਤਾ ਗਿਆ ਹੈ। ਇਸ ਆਰਡਰ ਵਿੱਚ 25 ਕਰੋੜ ਕੋਵਿਸ਼ੀਲਡ ਅਤੇ 19 ਕਰੋੜ ਕੋਵੈਕਸੀਨ ਸ਼ਾਮਲ ਹਨ। ਸਰਕਾਰ ਨੇ ਕੰਪਨੀਆਂ ਨੂੰ ਇਸ ਆਰਡਰ ਦੀ 30% ਰਕਮ ਪੇਸ਼ਗੀ ਵਜੋਂ ਦਿੱਤੀ ਹੈ। ਹਰਕਤ ਵਿੱਚ ਆਈ ਮੋਦੀ ਸਰਕਾਰ ਹੁਣ ਰਾਜਾਂ ਵੱਲੋਂ ਖਰੀਦੀ ਵੈਕਸੀਨ ਵੀ ਵਾਪਸ ਲੈ ਰਹੀ ਹੈ। ਵਿੱਤ ਮੰਤਰਾਲੇ ਮੁਤਾਬਕ ਇਸ ਕਵਾਇਦ 'ਤੇ ਕੁੱਲ 50 ਕਰੋੜ ਰੁਪਏ ਖਰਚ ਹੋਣਗੇ। ਖੜਗੇ ਕਮੇਟੀ ਨੇ ਅੱਜ ਦੇਰ ਸ਼ਾਮ ਦਿੱਲੀ 'ਚ ਪੰਜਾਬ ਕਾਂਗਰਸ ਦਾ ਰੱਫੜ ਨਿਬੇੜਨ ਲਈ ਰਿਪੋਰਟ ਨੂੰ ਅੰਤਿਮ ਛੋਹਾਂ ਦਿੱਤੀਆਂ ਨੇ। ਸੂਤਰਾਂ ਅਨੁਸਾਰ ਕਮੇਟੀ ਅੱਜ ਕਾਂਗਰਸ ਪ੍ਰਧਾਨ ਨੂੰ ਰਿਪੋਰਟ ਸੌਂਪ ਸਕਦੀ ਹੈ। ਉੱਧਰ ਕਾਂਗਰਸ ਹਾਈਕਮਾਨ ਦਾ ਫੈਸਲਾ ਆਉਣ ਤੋਂ ਪਹਿਲਾਂ ਜਿੱਥੇ ਕੈਪਟਨ ਦੇ ਖੇਮੇ ਨੇ ਸਰਗਰਮੀ ਫੜੀ ਹੈ, ਉੱਥੇ ਕੈਪਟਨ ਵਿਰੋਧੀ ਧੜਾ ਚੁੱਪ ਕਰਕੇ ਹਾਈਕਮਾਨ ਦਾ ਫੈਸਲਾ ਉਡੀਕ ਰਿਹਾ ਹੈ। ਕਾਂਗਰਸੀ ਆਗੂ ਨਵਜੋਤ ਸਿੱਧੂ ਅਤੇ ਵਜ਼ੀਰ ਸੁਖਜਿੰਦਰ ਰੰਧਾਵਾ ਫਿਲਹਾਲ ਚੁੱਪ ਵੱਟ ਕੇ ਮਾਹੌਲ ਵੇਖ ਰਹੇ ਨੇ, ਜਦਕਿ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਲੋਕਾਂ ਵਿੱਚ ਆਪਣੀ ਮਨ ਕੀ ਬਾਤ ਰੱਖ ਰਹੇ ਨੇ। ਚਰਚੇ ਹਨ ਕਿ ਖੜਗੇ ਕਮੇਟੀ ਨਵਜੋਤ ਸਿੱਧੂ ਦੀ ਉਪ ਮੁੱਖ ਮੰਤਰੀ ਅਤੇ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਸਿਫਾਰਿਸ਼ ਕਰ ਸਕਦੀ ਹੈ। ਸੂਤਰ ਆਖਦੇ ਨੇ ਕਿ ਜੇਕਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਸੁਨੀਲ ਜਾਖੜ ਨੂੰ ਲਾਂਭੇ ਕੀਤੇ ਜਾਣ ਦੀ ਗੱਲ ਤੁਰਦੀ ਹੈ ਤਾਂ ਕਿਸੇ ਗੈਰ ਸਿੱਖ ਨੂੰ ਕਾਂਗਰਸ ਦੀ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ ਆਸਟ੍ਰੇਲੀਅਨ ਡਾਲਰ ਭਾਰਤ ਦੇ 56.50 ਰੁਪਏ, ਪਾਕਿਸਤਾਨ ਦੇ 120.14 ਰੁਪਏ ਅਤੇ ਅਮਰੀਕਾ ਦੇ 77 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਮੀਂਹ ਕਣੀ, ਵੱਧ ਤੋਂ ਵੱਧ ਤਾਪਮਾਨ 22 ਡਿਗਰੀ, ਐਡੀਲੇਡ 'ਚ ਬਦਲਵਾਈ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 17 ਡਿਗਰੀ, ਮੈਲਬਰਨ 'ਚ ਮੀਂਹ ਅਤੇ ਤੇਜ਼ ਹਵਾਵਾਂ ਦਾ ਜ਼ੋਰ, ਵੱਧ ਤੋਂ ਵੱਧ ਤਾਪਮਾਨ 16 ਡਿਗਰੀ, ਹੋਬਰਟ ਅਤੇ ਕੈਨਬਰਾ ਵਿੱਚ ਬਾਰਿਸ਼ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 13 ਅਤੇ 10 ਡਿਗਰੀ, ਵੋਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ, ਵੱਧ ਤੋਂ ਵੱਧ ਤਾਪਮਾਨ 14 ਡਿਗਰੀ, ਅਤੇ ਬ੍ਰਿਸਬੇਨ, ਕੇਨਸ ਅਤੇ ਡਾਰਵਿਨ ਵਿੱਚ ਧੁੱਪੇ ਧੁੱਪੇ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 18, 25 ਅਤੇ 31 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।